ਵਾਰ 28ਵੀਂ ਪੌੜੀ 5ਵੀਂ ਵਿੱਚ ਪਾਵਨ ਪਵਿੱਤਰ ਬਚਨ ਗੁਰਸਿੱਖੀ ਦੀ ਉਪਮਾ ਵਿੱਚ ਹੀ ਫੁਰਮਾਨ ਕਰ ਰਹੇ ਨੇ। ਗੁਰਸਿੱਖੀ ਦਾ ਸਿੱਖਣ ਸ਼ਬਦ ਸੁਰਤ ਸਤ ਸੰਗਤ ਸਿੱਖੈ, ਗੁਰਸਿੱਖੀ ਦਾ ਲਿਖਣ ਗੁਰਬਾਣੀ ਸੁਣ ਸਮਝੈ ਲਿਖੈ, ਗੁਰਸਿੱਖੀ ਦਾ ਸਿਮਰਨ ਸਤਿਗੁਰ ਮੰਤ ਕੋਲੂ ਰਸ ਇਖੈ, ਗੁਰਸਿੱਖੀ ਦਾ ਵਰਤਮਾਨ ਚੰਦਨ ਵਾਸ ਨਿਵਾਸ ਬਰਿਖੈ, ਗੁਰਸਿੱਖੀ ਦਾ ਬੁਝਣ ਬੁਝ ਅਬੁਝ ਹੋਵੇ ਭੈ ਭਿਖੈ, ਸਾਧ ਸੰਗਤ ਗੁਰ ਸ਼ਬਦ ਸੁਣ ਨਾਮ ਦਾਨ ਇਸ਼ਨਾਨ ਸਰਿਖੈ, ਵਰਤਮਾਨ ਲੰਘ ਭੂਤ ਭਵਿਖੈ, ਵਰਤਮਾਨ ਲੰਘ ਭੂਤ ਭਵਿਖੈ। ਕਹਿਣ ਲੱਗੇ ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖੈ। ਸਤ ਸੰਗ ਵਿੱਚ ਸ਼ਬਦ ਸੁਰਤ ਦੀ ਪ੍ਰੀਤ ਨੂੰ ਸਿੱਖਣਾ ਹੀ ਗੁਰਸਿੱਖੀ ਦਾ ਸਿੱਖਣਾ ਹੈ। ਸਾਡੀ ਸੁਰਤ ਗੁਰੂ ਦੇ ਸ਼ਬਦ ਵਿੱਚ ਨਹੀਂ ਜੁੜੀ ਤੇ ਆਪਾਂ ਗੁਰਸਿੱਖੀ ਨਹੀਂ ਗੀ ਸਿੱਖੀ। ਭਾਈ ਗੁਰਦਾਸ ਜੀ ਕਹਿੰਦੇ ਸਹੀ ਅਰਥਾਂ ਚ ਜੇ ਤੂੰ ਗੁਰੂ ਦੀ ਸਿੱਖੀ ਸਿੱਖੀ ਹੋਈ ਹੈ ਨਾ, ਫਿਰ ਸਮਝ ਲੈਣਾ ਵੀ ਤੇਰੀ ਸੁਰਤ ਗੁਰੂ ਦੇ ਸ਼ਬਦ ਵਿੱਚ ਜੁੜੀ ਹੋਈ ਹੈ। ਸਤਸੰਗ ਵਿੱਚ ਆ ਕੇ ਗੁਰ ਸ਼ਬਦ ਵਿੱਚ ਆਪਣੀ ਸੁਰਤ ਨੂੰ ਜੋੜਨਾ ਹੀ ਗੁਰਸਿੱਖੀ ਨੂੰ ਸਿੱਖਣਾ ਹੈ, ਕਮਾਉਣਾ ਹੈ। ਗੁਰਸਿੱਖੀ ਦਾ ਲਿਖਣਾ ਗੁਰ ਬਾਣੀ ਸੁਣ ਸਮਝ ਹੈ ਲਿਖੈ, ਗੁਰੂ ਦੀ ਬਾਣੀ ਸੁਣਨੀ ਤੇ ਸਮਝ ਕੇ ਅਰਥ ਪੜ੍ਹ ਕੇ ਵਿਚਾਰ ਕੇ ਹੱਥਾਂ ਨਾਲ ਬਾਣੀ ਲਿਖਣੀ, ਇਹੋ ਹੀ ਗੁਰਸਿੱਖੀ ਦਾ ਤੇ ਗੁਰਸਿੱਖਾਂ ਦਾ ਲਿਖਣਾ ਹੈ। ਭਾਵ ਗੁਰਸਿੱਖ ਬਾਣੀ ਪੜ੍ਹਦੇ ਵੀ ਨੇ, ਸੁਣਦੇ ਵੀ ਨੇ ਤੇ ਅਰਥ ਬੋਧ ਸਮਝ ਕੇ ਆਪਣੇ ਹੱਥਾਂ ਨਾਲ ਬਾਣੀ ਲਿਖਦੇ ਹਨ। ਇਹੋ ਹੀ ਬਾਣੀ ਨੂੰ ਲਿਖਣਾ ਹੀ ਗੁਰਸਿੱਖੀ ਨੂੰ ਲਿਖਣਾ ਹੈ। ਫਿਰ ਕਹਿਣ ਲੱਗੇ ਗੁਰਸਿੱਖੀ ਦਾ ਸਿਮਰਨ ਸਤਿਗੁਰ ਮੰਤ ਕੋਲੂ ਰਸ ਇਖੈ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਦੀ ਸਿੱਖਿਆ ਜਿਹੜੀ ਕੋਲੂ ਵੇਲਣੇ ਦੇ ਕਮਾਦ ਦੇ ਰਸ ਵਾਂਗੂ ਮਿੱਠੀ ਹੈ। ਜਿਵੇਂ ਆਪਾਂ ਗੰਨਾ, ਕੋਲੂ ਦਾ ਮਤਲਬ ਵੇਲਣਾ, ਕੁਲਾੜੀ ਵੀ ਕਹਿ ਦਿੰਦੇ ਮਾਲਵੇ ਚ ਇਹਨੂੰ, ਜਿੱਥੇ ਆਪਾਂ ਗੰਨੇ ਪੀੜਦੇ ਹਾਂ। ਕਹਿਣ ਲੱਗੇ ਜਿਵੇਂ ਕੋਲੂ ਦੇ ਵਿੱਚ ਅਰਥਾਤ ਵੇਲਣੇ ਦੇ ਵਿੱਚ ਭਾਵ ਕੁਲਾੜੀ ਤੇ ਜਿਵੇਂ ਆਪਾਂ ਗੰਨਾ ਪੀੜਦੇ ਹਾਂ ਤੇ ਉਸ ਗੰਨੇ ਦੇ ਵਿੱਚੋਂ ਮਿੱਠਾ ਰਸ ਮਿੱਠੀ ਰੋਹ ਨਿਕਲਦੀ ਹੈ, ਇਸੇ ਤਰ੍ਹਾਂ ਜਿਹੜੀ ਮੇਰੇ ਸਤਿਗੁਰੂ ਪਾਤਸ਼ਾਹ ਦੀ ਸਿੱਖਿਆ ਨਾ, ਕਿ ਗੰਨੇ ਦੇ ਰਸ ਵਾਂਗੂ ਬੜੀ ਮਿੱਠੀ ਆ, ਬੜੀ ਪਿਆਰੀ ਆ, ਇਹੋ ਹੀ ਰਸ ਮਾਣ ਲੈਣਾ, ਗੁਰ ਸ਼ਬਦ ਵਿੱਚ ਸੁਰਤ ਜੋੜ ਲੈਣੀ ਤੇ ਸਿਮਰਨ ਵਿੱਚ ਲੀਨ ਹੋ ਜਾਣਾ, ਫਿਰ ਏਦਾਂ ਦੀ ਤੁਹਾਨੂੰ ਮਿਠਾਸ ਆਉਂਦੀ ਆ। ਇਹੋ ਹੀ ਸਹੀ ਅਰਥਾਂ 'ਚ ਸਿਮਰਨ ਆ। ਭਾਵ ਵਾਹਿਗੁਰੂ 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 ਤੂੰ ਜਪੇ ਜਾਂ ਬਾਣੀ ਜਪੇ, ਪਾਠ ਕਰੇ, ਨਿਤਨੇਮ ਕਰੇ, ਪਰ ਜਿੱਦਣ ਤੈਨੂੰ ਗੰਨੇ ਦੇ ਰਸ ਵਾਂਗੂ ਮਿਠਾਸ ਆਉਣ ਲੱਗ ਪਵੇ, ਉਸ ਦਿਨ ਸਮਝੀ ਕਿ ਤੇਰਾ ਸਿਮਰਨ ਸਫਲ ਹੋਣ ਲੱਗ ਪਿਆ। ਇਹ ਹੈ ਸਹੀ ਅਰਥਾਂ 'ਚ ਸਿਮਰਨ, ਕਿ ਗੰਨੇ ਦੇ ਰਸ ਵਾਂਗੂ ਮਿਠਾਸ ਆਉਣ ਲੱਗ ਪਏ। ਗੁਰਸਿੱਖੀ ਦਾ ਵਰਤਮਾਨ ਚੰਦਨ ਵਾਸ ਨਿਵਾਸ ਬ੍ਰਿਖ ਹੈ। ਇੱਥੇ ਵਰਤਮਾਨ ਦਾ ਅਰਥ ਹੈ ਵਰਤਾਰਾ। ਗੁਰਸਿੱਖੀ ਦਾ ਵਰਤਾਰਾ ਪਤਾ ਕਿਸ ਤਰ੍ਹਾਂ ਦਾ? ਚੰਦਨ ਵਾਸ ਨਿਵਾਸ ਬ੍ਰਿਖ ਹੈ। ਕਹਿਣ ਲੱਗੇ ਜਿਵੇਂ ਚੰਦਨ ਦੀ ਸੁਗੰਧੀ ਹੈ ਨਾ, ਚੰਦਨ ਦੀ ਵਾਸ਼ਨਾ ਆਉਂਦੀ ਹੈ ਤੇ ਉਹ ਆਪਣੇ ਨਾਲ ਦੇ ਸਾਰੇ ਦਰਖਤਾਂ ਨੂੰ ਆਪਣੇ ਵਰਗਾ ਬਣਾ ਲੈਂਦਾ, ਬਾਕੀ ਬਿਰਸ਼ਾਂ ਦੇ ਵਿੱਚ ਵੀ ਚੰਦਨ ਦੀ ਸੁਗੰਧੀ ਦਾ ਨਿਵਾਸ ਹੋ ਜਾਂਦਾ ਹੈ। ਕਹਿਣ ਲੱਗੇ ਗੁਰਸਿੱਖੀ ਦਾ ਇਹ ਵਰਤਾਰਾ ਆ। ਇੱਕ ਗੁਰੂ ਦਾ ਸਿੱਖ ਕਿਸੇ ਦੂਸਰੇ ਦੇ ਕੋਲ ਬੈਠਾ ਹੋਵੇ ਤੇ ਜਿਸ ਤਰ੍ਹਾਂ ਦੀ ਸਿੱਖੀ ਇਸ ਸਿੱਖ ਨੇ ਕਮਾਈ ਹੈ, ਦੂਸਰੇ ਦੇ ਅੰਦਰ ਵੀ ਉਹਦੇ ਗੁਣ ਚਲੇ ਜਾਣ। ਐਸੇ ਬਚਨ ਕਰੇ, ਐਸਾ ਵਕਤਾ ਹੋਵੇ, ਇਹੋ ਜਿਹਾ ਪ੍ਰਚਾਰਕ ਹੋਵੇ, ਇਹੋ ਜਿਹੇ ਉਹਦੇ ਰਸਨਾ ਤੋਂ ਬੋਲ ਨਿਕਲਣ ਤੇ ਇਹੋ ਜਿਹਾ ਉਹਦਾ ਚਾਲ ਚੱਲਣ ਤੇ ਕਿਰਦਾਰ ਹੋਵੇ ਕਿ ਤੇਰੇ ਜੀਵਨ ਤੋਂ ਦੂਜਾ ਬੰਦਾ ਵੀ ਕੁਝ ਸਿੱਖੇ ਤੇ ਉਹ ਸਿੱਖੀ ਕਮਾਉਣ ਲੱਗ ਪਏ। ਇਹ ਹੈ ਗੁਰਸਿੱਖੀ ਦਾ ਵਰਤਾਰਾ। ਜਿਵੇਂ ਚੰਦਨ ਦਾ ਬੂਟਾ ਸੁਗੰਧੀ ਆਪਣੇ ਕੋਲ ਹੀ ਨਹੀਂ ਰੱਖਦਾ, ਉਹਦੇ ਕੋਲ ਅਰਿੰਡ ਦਾ ਬੂਟਾ ਉੱਗਿਆ ਤਾਂ ਵੀ ਉਹਨੂੰ ਆਪਣੇ ਵਰਗਾ ਬਣਾ ਲਈ, ਉਹਦੇ ਕੋਲ ਨਿੰਮ ਦਾ, ਸਿੰਬਲ ਦਾ, ਢਾਕ ਪਲਾਸ ਦਾ, ਕੋਈ ਰੁੱਖ ਟਾਲੀ ਕਿੱਕਰ ਉਹਦੇ ਕੋਲ ਕੋਈ ਉੱਗੀ ਹੈ, ਚੰਦਨ ਦਾ ਬੂਟਾ ਉਹਨੂੰ ਆਪਣੇ ਵਰਗੀ ਸੁਗੰਧੀ ਦਿੰਦਾ। ਗੁਰਸਿੱਖੀ ਦਾ ਵਰਤਾਰਾ ਇਹ ਹੈ ਕਿ ਗੁਰਸਿੱਖ ਕਿਤੇ ਬੈਠਾ ਹੋਵੇ ਤੇ ਉਹਦੇ ਕੋਲੋਂ ਲੋਕ ਕੁਝ ਸਿੱਖਣ, ਉਹਦੇ ਕਿਤੇ ਬੈਠਣ ਨਾਲ ਕਿਤੇ ਪ੍ਰਚਾਰ ਕਰਨ ਨਾਲ ਸਿੱਖੀ ਵਿੱਚ ਵਾਧਾ ਹੋਵੇ, ਇਹ ਸਿੱਖੀ ਦਾ ਵਰਤਾਰਾ ਹੈ। ਤਾਂ ਸਮਝਣਾ ਕਿ ਮੈਂ ਸਹੀ ਅਰਥਾਂ 'ਚ ਸਿੱਖ ਬਣਿਆ ਹਾਂ ਜੇ ਤੇਰੇ ਜੀਵਨ ਤੋਂ ਲੋਕਾਂ ਨੇ ਕੁਝ ਸਿੱਖਿਆ। ਆਪਣੇ ਜੀਵਨ ਵਿੱਚ ਗੁਰੂ ਨਾਨਕ ਦੀ ਸਿੱਖੀ ਨੂੰ ਤੂੰ ਪ੍ਰਚਾਰਿਆ ਪ੍ਰਸਾਰਿਆ, ਤੇਰੇ ਕਿਰਦਾਰ ਤੋਂ ਕਿਸੇ ਨੂੰ ਕੋਈ ਸਿੱਖਿਆ ਮਿਲੀ ਹੈ ਤੇ ਇਹ ਗੁਰੂ ਨਾਨਕ ਦਾ ਸਿੱਖ, ਇਹਦਾ ਏਡਾ ਵਧੀਆ ਕਿਰਦਾਰ ਤੇ ਆਚਾਰ ਆ, ਇਹਦਾ ਗੁਰੂ ਕਿੰਨਾ ਮਹਾਨ ਹੋਏਗਾ, ਚਲੋ ਗੁਰਦੁਆਰੇ ਦਰਸ਼ਨ ਕਰੀਏ ਚੱਲ ਕੇ, ਇਹ ਹੈ ਤੇਰਾ ਵਰਤਾਰਾ। ਫਿਰ ਅਗਲੀ ਪੰਕਤੀ 'ਚ ਫੁਰਮਾਨ ਕਰਦੇ ਨੇ, ਗੁਰਸਿੱਖੀ ਦਾ ਬੁੱਝਣਾ, ਬੁੱਝ ਅਬੁੱਝ ਹੋਵੇ ਲੈ ਭਿਖਿਆ, ਸਮਝ ਵਾਲੀ ਨਾਮ ਵਸਤੂ ਦੀ ਭਿਖਿਆ ਲੈ ਕੇ ਜੋ ਅਬੁੱਝ ਹੋਣਾ ਹੈ, ਇਹੋ ਹੀ ਗੁਰਸਿੱਖੀ ਦਾ ਬੁੱਝਣਾ ਹੈ। ਨਾਮ ਸਿਮਰਨ ਤੇਰੇ ਮਨ ਹਿਰਦੇ ਵਿੱਚ ਵਸ ਜਾਏ ਤੇ ਸਤਿਗੁਰੂ ਕੋਲੋਂ ਨਾਮ ਸਿਮਰਨ ਦੀ ਦਾਤ ਦੀ ਭਿਖਿਆ ਲੈ ਕੇ ਤੇਰਾ ਜੀਵਨ ਇਹ ਬਣ ਜਾਏ ਕਿ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਰਹਿਮਤ ਕਰੋ, ਮੈਨੂੰ ਪਰਮੇਸ਼ਰ ਦੇ ਚਰਨਾਂ ਨਾਲ ਜੋੜੋ, ਤੇਰੀ ਸੁਰਤ ਪਰਮੇਸ਼ਰ ਦੇ ਨਾਮ ਵਿੱਚ ਖੁੱਭ ਜੇ, ਚੁੱਭ ਜੇ ਤੇਰੀ ਸੁਰਤ, ਅਤੇ ਇਹ ਤੂੰ ਜਾਣ ਲਵੇਂ ਕਿ ਉਹ ਜਿਹੜਾ ਪਰਮਾਤਮਾ ਹੈ ਉਹ ਬੜਾ ਮਹਾਨ ਹੈ, ਉਹਨੂੰ ਪੂਰਨ ਤੌਰ ਤੇ ਬੁੱਝਿਆ ਨਹੀਂ ਜਾ ਸਕਦਾ, ਇਹੋ ਹੀ ਸਭ ਤੋਂ ਵੱਡੀ ਸਮਝ ਹੈ ਤੇਰੀ। ਸਾਧ ਸੰਗਤ ਗੁਰ ਸ਼ਬਦ ਸੁਣ, ਨਾਮ ਦਾਨ ਇਸ਼ਨਾਨ ਸਰਿਖੈ। ਸਾਧ ਸੰਗਤ ਵਿੱਚ ਸਤਿਗੁਰੂ ਦੇ ਸ਼ਬਦ ਨੂੰ ਸੁਣ ਕੇ ਨਾਮ ਦਾਨ ਇਸ਼ਨਾਨ ਤੇ ਸਰਿਖੇ ਦਾ ਅਰਥ ਵਾ ਸੇਵਾ। ਨਾਮ ਦਾਨ ਇਸ਼ਨਾਨ ਸਰਿਖੈ, ਨਾਮ ਦਾਨ ਇਸ਼ਨਾਨ ਤੇ ਸੇਵਾ ਦਾ ਅਭਿਆਸ ਕਰੇ ਜਿਹੜਾ ਗੁਰੂ ਦਾ ਸਿੱਖ ਆ। ਗੁਰੂ ਸ਼ਬਦ ਵਿੱਚ ਸੁਰਤ, ਗੁਰ ਸ਼ਬਦ ਜਪਣਾ, ਗੁਰ ਸ਼ਬਦ ਸੁਣਨਾ, ਪ੍ਰਭੂ ਦਾ ਨਾਮ ਜਪਣਾ, ਦਾਨ ਪੁੰਨ ਕਰਨਾ, ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਤੇ ਸੇਵਾ ਕਰਕੇ ਉਹਦੀ ਇਬਾਦਤ ਵਿੱਚ ਜੁੜਨਾ, ਇਹਦਾ ਅਭਿਆਸ ਕਰੇ ਗੁਰੂ ਦਾ ਸਿੱਖ, ਫਿਰ ਜੀਵਨ ਕੀ ਬਣ ਜਾਏਗਾ। ਵਰਤਮਾਨ ਲੰਘ ਭੂਤ ਭਵਿੱਖ ਹੈ। ਕਹਿਣ ਲੱਗੇ ਵਰਤਮਾਨ ਭੂਤ ਤੇ ਭਵਿੱਖ, ਇੱਥੇ ਹੁਣ ਵਰਤਮਾਨ ਦਾ ਅਰਥ ਜਿਹੜਾ ਉਹ ਸਮੇਂ ਨਾਲ ਸੰਬੰਧ ਰੱਖਦਾ, ਜਿਵੇਂ ਭੂਤਕਾਲ ਬੀਤਿਆ ਸਮਾਂ, ਵਰਤਮਾਨ ਹੁਣ ਦਾ ਸਮਾਂ ਤੇ ਭਵਿੱਖਤ ਕਾਲ ਆਉਣ ਵਾਲਾ ਸਮਾਂ। ਵਰਤਮਾਨ ਲੰਘ ਭੂਤ ਭਵਿੱਖ ਹੈ, ਭਾਵ ਵਰਤਮਾਨ ਜਿਹੜਾ ਹੁਣ ਵਾਲਾ ਚੱਲ ਰਿਹਾ ਸਮਾਂ ਅਤੇ ਬੀਤਿਆ ਹੋਇਆ ਸਮਾਂ ਤੇ ਆਉਣ ਵਾਲਾ ਸਮਾਂ, ਇਹਨਾਂ ਤਿੰਨਾਂ ਕਾਲਾਂ ਤੋਂ ਐਂ ਲੰਘ ਜਾਵੇ ਭਾਵ ਇੱਕ ਸਮਾਨ ਰਹੇ ਹਰ ਵੇਲੇ ਗੁਰਸਿੱਖ। ਇਹ ਨਹੀਂ ਕਦੇ ਡੋਲ ਗਿਆ, ਕਦੇ ਟੇਕ ਗਿਆ, ਕਦੇ ਨਾਮ ਜਪ ਲਿਆ, ਕਦੇ ਨਾ ਜਪਿਆ, ਕੱਲ ਮੈਂ ਨਿਤਨੇਮ ਕੀਤਾ ਸੀ ਅੱਜ ਨਹੀਂ ਮੇਰੇ ਕੋਲੋਂ ਹੋਇਆ। ਕਈ ਵਾਰੀ ਕਹਿੰਦੇ ਨਾ ਆਪਾਂ, ਅੱਜ ਮੈਂ ਨਿਤਨੇਮ ਕਰ ਲਿਆ ਕੱਲ ਨਹੀਂ ਸੀ ਮੇਰੇ ਕੋਲ ਹੋਇਆ, ਅੱਜ ਮੇਰੇ ਕੋਲੋਂ ਨਿਤਨੇਮ ਨਹੀਂ ਕੀਤਾ ਗਿਆ ਹੁਣ ਮੈਂ ਕੱਲ ਨੂੰ ਕਰੂੰਗਾ। ਕਹਿਣ ਲੱਗੇ ਗੁਰਸਿੱਖ ਇਹੋ ਜਿਹੀਆਂ ਗੱਲਾਂ ਨਹੀਂ ਕਰਦਾ, ਉਹਦੇ ਲਈ ਬੀਤਿਆ ਕੱਲ, ਅੱਜ ਵਰਤਮਾਨ ਤੇ ਆਉਣ ਵਾਲਾ ਜਿਹੜਾ ਭੜਕਿਆ ਭਵਿੱਖ ਇੱਕੋ ਜਿਹਾ ਹੀ। ਉਹ ਕਹਿੰਦਾ ਮੈਂ ਨਾਮ ਜਪਣਾ ਸਿਮਰਨ ਕਰਨਾ, ਦੁਨੀਆਂ ਦਾ ਹੋਰ ਕੋਈ ਕਾਰ ਵਿਹਾਰ ਭਾਵੇਂ ਰਹਿ ਜਾਵੇ ਪਰ ਮੈਂ ਨਾਮ ਸਿਮਰਨ ਤੇ ਨਿਤਨੇਮ ਬਾਣੀ ਤੋਂ ਪਾਸੇ ਨਹੀਂ ਜਾਣਾ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰਬਿਨ ਮਰ ਜਾਈ। ਆਨੇ ਬਹਾਨੇ ਨਹੀਂ ਮਾਰਦਾ, ਇੱਧਰ ਉੱਧਰ ਦੀਆਂ ਬਾਤਾਂ ਨਹੀਂ ਪਾਉਂਦਾ, ਹਰ ਸਮੇਂ ਤੀਨ ਕਾਲ ਹੀ, ਭੂਤਕਾਲ ਵਰਤਮਾਨ ਕਾਲ ਤੇ ਭਵਿੱਖਤ ਕਾਲ, ਭਾਵ ਪਾਸਟ ਪ੍ਰੈਜ਼ੈਂਟ ਤੇ ਫਿਊਚਰ, ਹਰ ਸਮੇਂ ਗੁਰੂ ਦਾ ਸਿੱਖ ਇੱਕੋ ਜਿਹਾ ਹੀ ਰਹਿੰਦਾ ਹੈ। ਇੱਕੋ ਜਿਹਾ ਦਾ ਭਾਵ ਸਤਿਗੁਰ ਦੇ ਚਰਨਾਂ ਨਾਲ ਜੁੜਨਾ, ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਲਿਵ ਜੋੜਨੀ, ਉਹ ਸਦਾ ਵਾਸਤੇ ਐਸੀ ਹੀ ਜ਼ਿੰਦਗੀ ਸਦਾ ਵਾਸਤੇ ਜੀਂਦਾ ਗੁਰੂ ਦੇ ਚਰਨਾਂ ਨਾਲ ਜੁੜ ਕੇ। ਵਾਰ 28 ਪੌੜੀ 6 ਵਿੱਚ ਪਵਿੱਤਰ ਬਚਨ ਉਚਾਰਨ ਕਰਦੇ ਨੇ ਗੁਰਸਿੱਖੀ ਦੀ ਵਡਿਆਈ ਵਿੱਚ। ਗੁਰਸਿੱਖੀ ਦਾ ਬੋਲਣਾ ਹੋਏ ਮਿੱਠ ਬੋਲਾ ਲਿਖੈ ਨਾ ਲਿਖੈ, ਗੁਰਸਿੱਖੀ ਦਾ ਚੱਲਣਾ ਚੱਲੈ ਭੈ ਵਿੱਚ ਲੀਤੇ ਭੇਖੈ, ਗੁਰਸਿੱਖੀ ਦਾ ਰਾਹ ਹੋ ਇਹੋ ਗੁਰਮੁਖ ਚਾਲ ਚੱਲੈ ਸੋ ਦੇਖੈ, ਕਾਲ ਖਾਏ ਸੇਵਾ ਕਰੈ ਗੁਰ ਉਪਦੇਸ਼ ਅਵੇਸ਼ ਵਸਿੱਖੈ, ਆਪ ਗਣਾਏ ਨਾ ਅਪੜੈ ਆਪ ਗਵਾਏ ਰੂਪ ਨਾ ਰੇਖੈ, ਮੁਰਦੇ ਵਾਂਗ ਮੁਰੀਦ ਹੋਏ ਗੁਰ ਗੋਰੀ ਵੜ ਅਲੱਖ ਅਲਿਖੈ, ਅੰਤ ਨਾ ਮੰਤ ਨਾ ਸ਼ੇਖ ਸਰੇਖੈ, ਅੰਤ ਨਾ ਮੰਤ ਨਾ ਸੇਖ ਸਰੇਖ। ਗੁਰਸਿੱਖੀ ਦਾ ਬੋਲਣਾ, ਕਹਿਣ ਲੱਗੇ ਗੁਰੂ ਦੀ ਸਿੱਖੀ ਦਾ ਬੋਲਣਾ ਕੀ ਹੈ? ਗੁਰਸਿੱਖੀ ਦਾ ਬੋਲਣਾ ਮਤਲਬ ਜਿਨ੍ਹਾਂ ਗੁਰੂ ਦੇ ਸਿੱਖਾਂ ਨੇ ਸਿੱਖੀ ਕਮਾਈ ਹੈ ਉਹਨਾਂ ਸਿੱਖਾਂ ਦਾ ਬੋਲਣਾ ਕਿਹੋ ਜਿਹਾ ਹੋ ਜਾਂਦਾ ਹੈ? ਗੁਰਸਿੱਖੀ ਦਾ ਬੋਲਣਾ ਕੀ ਹੈ? ਹੋਏ ਮਿੱਠ ਬੋਲਾ, ਲਿਖਿਆ ਨਾ ਲਿਖਿਆ, ਕਹਿੰਦੇ ਮਿੱਠ ਬੋਲੜਾ ਹੋ ਕੇ ਬੋਲੇ, ਫਿਰ ਆਪ ਨੂੰ ਲੇਖੇ ਵਿੱਚ ਨਾ ਲਿਖੇ, ਬੋਲੇ ਮਿੱਠਾ ਪਰ ਇਹ ਨਾ ਆਖੇ ਵੀ ਮੈਂ ਮਿੱਠਾ ਬੋਲਦਾ। ਵੇਖੋ ਕਿੱਡੀ ਕਮਾਲ ਦੀ ਗੱਲ ਹੈ। ਕਹਿਣ ਲੱਗੇ ਜੇ ਗੁਰਸਿੱਖੀ ਦੇ ਬੋਲ ਬੋਲਣੇ ਤੇ ਫਿਰ ਆ ਹੀ ਉਹ ਰਸਨਾ ਤੋਂ ਮਿੱਠਾ ਵੀ ਬੋਲੇ ਪਰ ਇਹ ਵੀ ਨਾ ਆਖੇ ਆਪਣੇ ਆਪ ਨੂੰ ਵੀ ਮੈਂ ਬੜਾ ਵੱਡਾ ਮਿੱਠ ਬੋਲਾਂ, ਮੈਂ ਬੜਾ ਵਧੀਆ ਬੋਲਦਾ, ਮੈਂ ਬੜਾ ਸਿਆਣਾ, ਮੈਨੂੰ ਬੜੀ ਬੋਲਣ ਦੀ ਜਾਚ ਹੈ। ਨਹੀਂ, ਹੋਵੇ ਮਿੱਠ ਬੋਲੜਾ ਪਰ ਹਉਮੈ ਨਾ ਹੋਵੇ। ਗੁਰਸਿੱਖੀ ਦਾ ਚੱਲਣਾ, ਕਹਿਣ ਲੱਗੇ ਗੁਰਸਿੱਖੀ ਦਾ ਚੱਲਣਾ ਕੀ ਹੈ? ਭਾਵ ਗੁਰੂ ਦੇ ਸਿੱਖ ਕੈਸੇ ਰਸਤੇ ਤੇ ਚੱਲਦੇ ਹਨ? ਚੱਲੇ ਭੈ ਵਿੱਚ ਲੀਤੇ ਭੇਖੈ, ਪਰਮਾਤਮਾ ਦੇ ਭੈ ਵਿੱਚ ਚੱਲਦੇ ਹਨ ਤੇ ਗੁਰਸਿੱਖੀ ਦਾ ਵੇਸ ਧਾਰਨ ਕਰਕੇ ਰੱਖਦੇ ਹਨ। ਸਾਦਾ ਵੇਸ, ਸਾਦਾ ਲਿਬਾਸ ਤੇ ਰੱਬ ਦੇ ਭੈ ਵਿੱਚ ਰਹਿੰਦੇ ਹਨ। ਗੁਰਸਿੱਖੀ ਦਾ ਰਾਹ ਇਹੋ, ਕਹਿਣ ਲੱਗੇ ਗੁਰਸਿੱਖੀ ਦਾ ਰਸਤਾ ਕਿਹੋ ਜਿਹਾ ਹੈ? ਕਿਹੜੇ ਰਾਹ ਤੇ ਗੁਰਸਿੱਖ ਚੱਲਦੇ ਹਨ? ਗੁਰਮੁਖ ਚਾਲ ਚੱਲੈ ਸੋ ਦੇਖੈ, ਗੁਰਮੁਖਾਂ ਦੀ ਚਾਲ ਪੁਰ ਚੱਲਦੇ ਹਨ। ਕਿਹੜੀ ਚਾਲ ਪਰ? ਗੁਰਮੁਖਾਂ ਦੀ ਚਾਲ। ਗੁਰਮੁਖ ਜਿਨ੍ਹਾਂ ਨੇ ਆਪਣਾ ਮੁਖ ਗੁਰੂ ਵਾਲੇ ਪਾਸੇ ਕੀਤਾ ਉਸੇ ਚਾਲ ਦੇ ਉੱਤੇ ਗੁਰਸਿੱਖ ਚੱਲਦੇ, ਉਲਟੀ ਚਾਲ ਨਹੀਂ ਚੱਲਦੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਲ ਨੂੰ ਨਹੀਂ ਚੱਲਦੇ, ਸਤ ਸੰਤੋਖ ਦਇਆ ਧਰਮ ਧੀਰਜ ਵੱਲ ਨੂੰ ਚੱਲਦੇ। ਸ਼ਾਮਾਂ ਪਈਆਂ ਤੇ ਚੱਲ ਕੇ ਗੁਰਦੁਆਰੇ ਜਾਂਦੇ ਆ, ਠੇਕੇ ਤੇ ਨਹੀਂ ਜਾਂਦੇ, ਲੀਕਰ ਸਟੋਰ ਤੇ ਨਹੀਂ ਜਾਂਦੇ ਵੀ ਸ਼ਰਾਬ ਪੀ ਲਈਏ। ਸ਼ਾਮਾਂ ਪਈਆਂ ਹੋਣ ਉਹਨਾਂ ਦੇ ਘਰੋਂ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿੱਤ ਬਹਿ ਸਰਬ ਸੰਭਾਲੇ। ਉਹਨਾਂ ਦੇ ਘਰੋਂ ਰਹਿ ਰਾਜ ਸਾਹਿਬ ਦੇ ਪਾਠ ਦੀ ਆਵਾਜ਼ ਆਉਂਦੀ ਹੈ। ਇਹ ਨਹੀਂ ਵੀ ਸ਼ਾਮਾਂ ਪਈਆਂ ਤੇ ਉਹਨਾਂ ਦੇ ਟੇਬਲ ਦੇ ਉੱਤੇ ਸ਼ਰਾਬ ਦੀ ਬੋਤਲ ਪਈ ਤੇ ਕੁੱਕੜ ਬੱਕਰੇ ਰਿੰਨ ਕੇ ਬਣਾ ਕੇ ਤੇ ਉਹ ਟੇਬਲ ਦੇ ਉੱਤੇ ਰੱਖੇ। ਇਹ ਸਿੱਖ ਦਾ ਜੀਵਨ ਨਹੀਂ ਹੈ। ਮਾਫ਼ ਕਰਨਾ, ਕਿਹੜੀ ਚਾਲ ਦੇ ਉੱਤੇ, ਕਿਹੜੇ ਰਾਹ ਦੇ ਉੱਤੇ ਗੁਰਸਿੱਖ ਚੱਲਦੇ? ਕਹਿੰਦੇ ਗੁਰਮੁਖ ਚਾਲ ਚੱਲੈ ਸੋ ਦੇਖੈ, ਮੁਖ ਗੁਰੂ ਵਾਲੇ ਪਾਸੇ ਕਰਕੇ ਚੱਲਣਾ। ਜਿਹੜਾ ਰਾਹ ਗੁਰੂ ਨੇ ਦੱਸਿਆ ਹੈ ਉਸ ਰਸਤੇ ਦੇ ਉੱਤੇ ਚੱਲਦੇ, ਉਲਟੀ ਚਾਲ ਨਹੀਂ ਚੱਲਦੇ। ਘਾਲ ਖਾਏ ਸੇਵਾ ਕਰੇ, ਗੁਰ ਉਪਦੇਸ਼ ਅਵੇਸ ਵਿਸ਼ਿਖ ਹੈ। ਕਮਾਈ ਕਰਕੇ ਖਾਂਦੇ ਆ, ਘਾਲ ਖਾਏ ਸੇਵਾ ਕਰੇ। ਪਹਿਲਾਂ ਘਾਲਣਾ ਘਾਲਣੀ, ਮਿਹਨਤ ਮੁਸ਼ਕਤ ਕਰਨੀ, ਦਸਾਂ ਨੌਵਾਂ ਦੀ ਕਿਰਤ ਕਮਾਈ ਕਰਕੇ ਲਿਆਉਣੀ, ਕਿਸੇ ਦਾ ਹੱਕ ਨਹੀਂ ਖਾਣਾ, ਧੋਖਾ ਨਹੀਂ ਕਰਦੇ ਕਿਸੇ ਨਾਲ, ਫਿਰ ਆਏ ਗਏ ਦੀ ਸੇਵਾ ਵੀ ਕਰਦੇ, ਗੁਰਸਿੱਖਾਂ ਦੀ ਵੀ ਸੇਵਾ ਕਰਦੇ, ਗੁਰੂ ਦੇ ਉਪਦੇਸ਼ ਵਿੱਚ ਆਪਣੇ ਮਨ ਹਿਰਦੇ ਨੂੰ ਵਸਾ ਕੇ ਰੱਖਦੇ ਆ। ਗੁਰੂ ਦਾ ਉਪਦੇਸ਼ ਜਿਹੜਾ ਉਹਨਾਂ ਦੇ ਅੰਦਰ ਪ੍ਰਵੇਸ਼ ਕੀਤਾ ਹੋਇਆ। ਗੁਰੇ ਉਪਦੇਸ਼ ਅਵੇਸ਼ ਵਸੇਖ ਹੈ, ਵਿਸ਼ੇਸ਼ ਤੌਰ ਤੇ ਜਿਹੜਾ ਗੁਰੂ ਦਾ ਉਪਦੇਸ਼ ਆ ਉਹਨਾਂ ਦੇ ਹਿਰਦੇ ਦੇ ਵਿੱਚ ਪ੍ਰਵੇਸ਼ ਕੀਤਾ ਹੋਇਆ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਭਾਈ ਗੁਰਦਾਸ ਜੀ ਕਹਿ ਰਹੇ ਘਾਲ ਖਾਏ ਸੇਵਾ ਕਰੇ, ਘਾਲਣਾ ਵੀ ਘਾਲਦਾ ਤੇ ਸੇਵਾ ਵੀ ਕਰਦਾ। ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ। ਇਹ ਗੁਰਸਿੱਖ ਦਾ ਜੀਵਨ ਹੈ, ਇਸ ਰਾਹ ਤੇ ਤੁਰਦਾ ਹੈ। ਆਪ ਗਣਾਏ ਨਾ ਅਪੜੈ, ਆਪ ਗਵਾਏ ਰੂਪ ਨਾ ਦੇਖੈ। ਆਪਾ ਭਾਵ ਨੂੰ ਜਣਾਉਂਦਾ ਨਹੀਂ ਹੈ ਜਿਹੜਾ ਗੁਰਸਿੱਖ ਹੈ। ਆਪ ਗਣਾਏ ਨਾ ਅਪੜੈ, ਜਿਹੜੇ ਆਪਣਾ ਆਪ ਗਣਾਉਂਦੇ ਨੇ, ਜਣਾਉਂਦੇ ਵੀ ਮੈਂ ਬੜਾ ਵੱਡਾ, ਮੈਂ ਬੜਾ ਧਰਮੀ ਹੈ, ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ, ਰੱਬ ਤੱਕ ਨਹੀਂ ਪਹੁੰਚਦੇ। ਇਸ ਲਈ ਜਿਹੜੇ ਆਪਾਂ ਗਵਾ ਲੈਂਦੇ ਆ ਉਹੀ ਪਰਮਾਤਮਾ ਤੱਕ ਜਾ ਸਕਦੇ। ਆਪ ਗਵਾਏ ਰੂਪ ਨਾ ਦੇਖੈ, ਅਕਾਲ ਪੁਰਖ ਦੀ ਪ੍ਰਾਪਤੀ ਉਹਨਾਂ ਲੋਕਾਂ ਨੂੰ ਹੋਈ ਹੈ ਜਿਨ੍ਹਾਂ ਨੇ ਆਪਣਾ ਆਪਾ ਗਵਾ ਦਿੱਤਾ ਹੈ। ਆਪਣਾ ਆਪਾ ਗਵਾ ਕੇ ਮੈਂ ਮੇਰੀ ਨੂੰ ਮੁਕਾ ਕੇ ਉਹ ਫਿਰ ਉਸੇ ਨਿਰੰਕਾਰ ਪਰਮੇਸ਼ਰ ਦਾ ਸਰੂਪ ਹੋ ਜਾਂਦੇ ਨੇ ਜਿਹੜੇ ਪਰਮਾਤਮਾ ਦਾ ਕੋਈ ਰੂਪ ਰੇਖ ਚਿਹਨ ਚੱਕਰ ਨਹੀਂ ਹੈ। ਭਾਵ ਇਹ ਜੀਵਨ ਗੁਰਸਿੱਖਾਂ ਦੇ ਕੋਲ ਹੈ। ਗੁਰਸਿੱਖੀ ਨੂੰ ਸਿੱਖ ਕੇ ਉਹਨਾਂ ਨੇ ਆਪਣਾ ਆਪਾ ਗਵਾ ਦਿੱਤਾ ਹੈ ਤੇ ਗੁਰਸਿੱਖ ਪਰਮੇਸ਼ਰ ਵਿੱਚ ਲੀਨ ਹੋ ਗਏ ਹਨ। ਕਿਵੇਂ ਦੇ ਲੀਨ ਹੋਏ, ਕਿਵੇਂ ਉਹਨਾਂ ਨੇ ਆਪਣਾ ਆਪ ਗਵਾਇਆ ਗੁਰਸਿੱਖਾਂ ਨੇ? ਅਗਲੀ ਪੰਕਤੀ ਵਿੱਚ ਫਰਮਾਨ ਕਰਦੇ ਨੇ, ਮੁਰਦੇ ਵਾਂਗ ਮੁਰੀਦ ਹੋਏ। ਕਹਿੰਦੇ ਮੁਰਦੇ ਦੀ ਤਰ੍ਹਾਂ ਗੁਰੂ ਦੇ ਸੇਵਕ ਗੁਰਸਿੱਖ ਮੁਰੀਦ ਹੋ ਜਾਂਦੇ, ਭਾਵ ਮੁਰਦੇ ਦੀ ਨਿਆਈ। ਮੁੱਕ ਗਿਆ ਆਪਾ, ਮੁੱਕ ਗਿਆ ਹੰਕਾਰ, ਮੁੱਕ ਗਈ ਸਾਰੀ ਦੀ ਸਾਰੀ ਮੈਂ ਮੇਰੀ। ਗੁਰ ਗੋਰੀ ਵੜ ਅਲਖ ਅਲਿਖ ਹੈ। ਕਹਿਣ ਲੱਗੇ ਗੁਰੂ ਗੋਰ ਦੇ ਵਿੱਚ ਵੜ ਜਾਂਦੇ ਆ। ਗੋਰ ਸਾਧ ਸੰਗਤ ਕਹਿੰਦੇ ਆ ਕਬਰ ਨੂੰ। ਹੁਣ ਕੋਈ ਮੁਰਦਾ ਆ, ਜਾਂ ਉਹਨੂੰ ਸਾੜਿਆ ਜਾਣਾ, ਜਾਂ ਉਹਨੂੰ ਕਬਰ ਦੇ ਵਿੱਚ ਸੁੱਟਿਆ ਜਾਣਾ। ਕਹਿਣ ਲੱਗੇ ਜਿਹੜੇ ਮੈਂ ਮੇਰੀ ਹਉਮੈ ਹੰਕਾਰ ਵੱਲੋਂ ਗੁਰੂ ਦੇ ਸਿੱਖ ਮਰ ਕੇ ਮੁਰਦੇ ਦੀ ਨਿਆਈ ਮੁਰੀਦ ਹੋ ਗਏ ਆ। ਕਹਿਣ ਲੱਗੇ ਉਹ ਗੁਰੂ ਗੋਰ ਦੇ ਵਿੱਚ ਵੜ ਕੇ ਅਲੱਖ ਪਰਮਾਤਮਾ ਨਾਲ ਸਾਂਝ ਪਾ ਲੈਂਦੇ ਆ, ਤੇ ਦੁਨੀਆਂ ਦੇ ਸਭ ਲੇਖੇ ਤੋਂ ਪਾਰ ਹੋ ਜਾਂਦੇ। ਕੋਈ ਰੱਬ ਦੀ ਦਰਗਾਹ ਵਿੱਚ ਵੀ ਉਹਨਾਂ ਕੋਲੋਂ ਲੇਖਾ ਨਹੀਂ ਮੰਗਦਾ। ਅੰਤ ਨਾ ਮੰਤ ਨਾ ਸ਼ੇਖ ਸ਼ਰੇਖ ਹੈ। ਅਖੀਰਲੀ ਪੰਕਤੀ ਚ ਕਹਿਣ ਲੱਗੇ ਇਹੋ ਜਿਹੜੇ ਗੁਰਸਿੱਖ ਹੈ ਨਾ ਸਾਧ ਸੰਗਤ, ਉਹਨਾਂ ਦਾ ਅੰਤ ਸ਼ੇਸ਼ ਨਾਗ ਵਰਗੇ ਵੀ ਨਹੀਂ ਪਾ ਸਕਦੇ। ਭਾਵ ਜਿਨ੍ਹਾਂ ਦੇ ਬਾਰੇ ਚ, ਸ਼ੇਸ਼ ਨਾਗ ਦੇ ਬਾਰੇ ਚ ਮੰਨਿਆ ਵੀ ਹਜ਼ਾਰ ਮੂੰਹ ਆ ਉਹਦਾ ਤੇ ਰੱਬ ਨੂੰ ਨਵੇਂ ਤੋਂ ਨਵੇਂ ਨਾਂ ਨਾਲ ਉਹ ਪੁਕਾਰਦਾ, ਸ਼ੇਸ਼ ਨਾਗ ਵੀ ਉਹਦਾ ਅੰਤ ਨਹੀਂ ਪਾ ਸਕਦਾ। ਕਿਹਦਾ? ਇੱਥੇ ਗੁਰੂ ਜਾਂ ਰੱਬ ਦੀ ਬਾਤ ਨਹੀਂ, ਕਹਿੰਦੇ ਉਹਨਾਂ ਗੁਰਸਿੱਖਾਂ ਦੇ ਜੀਵਨ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਹੜੇ ਗੁਰਸਿੱਖ ਗੁਰੂ ਦੇ ਆਸ਼ੇ ਤੇ ਚੱਲ ਪਏ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚੋਂ ਬਚਨ ਪੜ੍ਹਦੇ ਹਨ ਤੇ ਸਤਿਗੁਰੂ ਨੇ ਵੀ ਇੱਥੋਂ ਤੱਕ ਕਹਿ ਦਿੱਤਾ ਜੀ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ। ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਇੱਕ ਪਲ ਵਾਸਤੇ, ਸਵਾਸ ਵਾਸਤੇ ਵੀ ਨਹੀਂ ਵਿਸਰਦਾ, ਸੇ ਕਨੇਹਿਆ, ਕਿਹੋ ਜਿਹੇ ਨੇ ਪਈ ਉਹ, ਕਿੱਦਾਂ ਦੇ ਨੇ ਉਹ? ਤੇ ਕੀ ਜਵਾਬ ਦਿੱਤਾ ਨਾਲ ਦੀ ਪੰਕਤੀ ਚ, ਭੇਦ ਨ ਜਾਣੋ ਮੂਲ ਸਾਈ ਜਿਹਿਆ। ਰਤਾ ਜਿੰਨਾ ਵੀ ਰੱਬ ਦੇ ਵਿੱਚ ਤੇ ਉਹਨਾਂ ਵਿੱਚ ਭੇਦ ਨਾ ਸਮਝੋ, ਰੱਬ ਦੇ ਪਿਆਰੇ ਰੱਬ ਵਰਗੇ ਹੋ ਗਏ, ਉਸ ਸਾਈ ਦੇ ਪਿਆਰੇ ਸਾਈ ਵਰਗੇ ਹੋ ਗਏ, ਵਾਹਿਗੁਰੂ ਨਾਲ ਪਿਆਰ ਕਰਨ ਵਾਲੇ ਵਾਹਿਗੁਰੂ ਵਰਗੇ ਹੋ ਗਏ, ਮੇਰੇ ਧੰਨ ਗੁਰੂ ਨਾਨਕ ਦਾਤੇ ਨਾਲ ਪਿਆਰ ਕਰਨ ਵਾਲੇ ਬਾਬੇ ਨਾਨਕ ਵਰਗੇ ਹੋ ਗਏ, ਦਸ਼ਮੇਸ਼ ਪਿਤਾ ਦੇ ਖਾਲਸੇ ਸੱਜ ਕੇ ਬਾਣੀ ਬਾਣੇ ਦੇ ਧਾਰਨੀ ਹੋਣ ਵਾਲੇ ਮੇਰੇ ਦਸ਼ਮੇਸ਼ ਪਿਤਾ ਵਰਗੇ ਹੋ ਗਏ। ਇੱਥੋਂ ਤੱਕ ਲੀਨਤਾ ਹੈ, ਇੱਥੋਂ ਤੱਕ ਦਸ਼ਮੇਸ਼ ਪਿਤਾ ਨੇ ਸਾਧ ਸੰਗਤ ਕਲਗੀਧਰ ਸ਼ਹਿਨਸ਼ਾਹ ਨੇ ਆਪਣੇ ਖਾਲਸੇ ਨੂੰ ਮਾਣ ਬਖਸ਼ਿਸ਼ ਕੀਤਾ ਸੀ। ਪਤਾ ਕਿੱਥੋਂ ਤੱਕ? ਸਾਡੀ ਕੌਮ ਦੇ ਬੜੇ ਪਿਆਰੇ ਵਿਦਵਾਨ ਹੋਏ ਸੰਤ ਨਿਹਾਲ ਸਿੰਘ ਜੀ, ਉਹਨਾਂ ਨੇ ਚਾਰ ਲਾਈਨਾਂ ਲਿਖੀਆਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਨੂੰ ਕਿੱਥੋਂ ਤੱਕ ਮਾਣ ਵਡਿਆਈ ਬਖਸ਼ੀ ਹੈ ਜਾ ਕੇ। ਤੇ ਉਹਨਾਂ ਦੇ ਜਿਹੜੇ ਬਚਨ ਨੇ ਨਾ, ਉਹ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਲਿਖੇ। ਕੀ ਲਿਖਿਆ ਜੀ? ਦਾਸ ਨੇ ਬਹੁਤੇ ਅਰਥ ਇਹਦੇ ਸਾਂਝੇ ਨਹੀਂ ਕਰਨੇ, ਬੜੇ ਸੌਖੇ ਨੇ, ਪਰ ਖਾਲਸੇ ਵੱਲ ਹੱਥ ਕਰਕੇ, ਜਿਵੇਂ ਕਲਗੀਧਰ ਪਾਤਸ਼ਾਹ ਕਹਿੰਦੇ ਸੀ, ਆਹ ਵਾ ਮੇਰਾ ਖਾਲਸਾ। ਅਭੇਦਤਾ ਦੀ ਗੱਲ ਕਰ ਰਹੇ ਹਾਂ ਕਿ ਗੁਰੂ ਦੇ ਪਿਆਰੇ ਗੁਰੂ ਵਰਗੇ ਹੋ ਗਏ, ਰੱਬ ਦੇ ਪਿਆਰੇ ਰੱਬ ਜੈਸੇ ਹੋ ਗਏ, ਭੇਦ ਨਾ ਜਾਣੋ ਮੂਲ ਸਾਈ ਜਿਹਾ। ਕਿਹੋ ਜਿਹੇ ਨੇ ਉਹ? ਉਹ ਵਿਦਵਾਨ ਨੇ ਲਿਖਿਆ, ਕਲਗੀਧਰ ਪਾਤਸ਼ਾਹ ਨੇ ਆਖਿਆ ਸੀ ਆਪਣੇ ਖਾਲਸੇ ਨੂੰ, ਖਾਲਸਾ ਹਮਾਰੀ ਸੌਜ, ਖਾਲਸਾ ਹਮਾਰੀ ਮੌਜ, ਖਾਲਸਾ ਹਮਾਰੀ ਫੌਜ, ਜੀਤ ਕੀ ਨਿਸ਼ਾਨੀ ਹੈ, ਖਾਲਸਾ ਹਮਾਰੀ ਚਾਲ, ਖਾਲਸਾ ਹਮਾਰੀ ਢਾਲ, ਖਾਲਸਾ ਹਮਾਰੀ ਕਾਲ, ਭੋਗ ਮੋਖ ਦਾਨੀ ਹੈ, ਖਾਲਸਾ ਹਮਾਰੀ ਜਾਨ, ਖਾਲਸਾ ਹਮਾਰੀ ਆਨ, ਖਾਲਸਾ ਹਮਾਰੀ ਖਾਨ, ਮੋਦ ਕੀ ਸੁਹਾਣੀ ਹੈ, ਖਾਲਸਾ ਹਮਾਰੀ ਜਾਤ, ਖਾਲਸਾ ਹਮਾਰੀ ਪਾਤ, ਸ੍ਰੀ ਗੁਰੂ ਗੋਬਿੰਦ ਸਿੰਘ ਬਾਣੀ ਇਉਂ ਬਖਾਨੀ ਹੈ। ਏਦਾਂ ਕਲਗੀਧਰ ਪਾਤਸ਼ਾਹ ਨੇ ਆਪਣੇ ਖਾਲਸੇ ਆਪਣੇ ਪਿਆਰਿਆਂ ਨੂੰ ਵਡਿਆਈ ਬਖਸ਼ਿਸ਼ ਕੀਤੀ ਹੈ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਗੁਰੂ ਦੇ ਪਿਆਰਿਆਂ ਦਾ ਵਰਣਨ ਕਰਦਿਆਂ ਕਹਿੰਦੇ ਨੇ, ਅੰਤ ਨਾ ਮੰਤ ਨਾ ਸ਼ੇਖ ਸ਼ਰੇਖ ਹੈ। ਗੁਰਸਿੱਖ ਪਿਆਰਿਆਂ ਦੀ ਵਡਿਆਈ ਦਾ ਕੋਈ ਅੰਤ ਨਹੀਂ ਹੈ, ਕੋਈ ਵੀ ਉਹਨਾਂ ਬਾਰੇ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦਾ। ਸ਼ੇਖ ਸ਼ਰੇਖ ਹੈ, ਸ਼ੇਸ਼ ਨਾਗ ਵਰਗੇ ਵੀ ਉਹਨਾਂ ਦੀ ਸੋਭਾ ਨੂੰ ਨਹੀਂ ਦੱਸ ਸਕਦੇ। ਕਹਿਣ ਲੱਗੇ ਉਹਨਾਂ ਗੁਰਸਿੱਖਾਂ ਪਿਆਰਿਆਂ ਦੀ ਕੀ ਵਡਿਆਈ ਕਰੀਏ ਜਿਹੜੇ ਗੁਰੂ ਨਾਲ ਜੁੜ ਕੇ ਗੁਰੂ ਜੈਸੇ ਹੋ ਗਏ, ਪ੍ਰਭੂ ਦੇ ਨਾਮ ਸਿਮਰਨ ਵਿੱਚ ਜੁੜ ਕੇ ਪ੍ਰਭੂ ਜੈਸੇ ਹੋ ਗਏ। ਵਾਰ 28 ਪੌੜੀ 7 ਵਿੱਚ ਗੁਰਸਿੱਖੀ ਦੀ ਮਹਾਨਤਾ, ਅਮੋਲਕਤਾ, ਫੁਰਮਾਨ ਕਰਦਿਆਂ ਹੋਇਆਂ ਸਨਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਵਨ ਬਚਨ ਉਚਾਰਨ ਕਰ ਰਹੇ ਨੇ। ਗੁਰਸਿੱਖੀ ਦਾ ਸਿੱਖਣ ਗੁਰਸਿੱਖ ਸਿੱਖਣ ਬੱਜਰ ਭਾਰਾ, ਗੁਰਸਿੱਖੀ ਦਾ ਲਿਖਣ ਲੇਖ ਅਲੇਖ ਨਾ ਲਿਖਣ ਹਾਰਾ, ਗੁਰਸਿੱਖੀ ਦਾ ਤੋਲਣ ਤੁਲ ਨ ਤੋਲ ਤੁਲੈ ਤੁਲ ਧਾਰਾ, ਗੁਰਸਿੱਖੀ ਦਾ ਦੇਖਣ ਗੁਰਮੁਖ ਸਾਧ ਸੰਗਤ ਗੁਰਦੁਆਰਾ, ਗੁਰਸਿੱਖੀ ਦਾ ਚੱਖਣ ਸਾਧ ਸੰਗਤ ਗੁਰ ਸ਼ਬਦ ਵਿਚਾਰਾ, ਗੁਰਸਿੱਖੀ ਦਾ ਸਮਝਣ ਜੋਤੀ ਜੋਤ ਜਗਾਵਣ ਹਾਰਾ, ਗੁਰਮੁਖ ਸੁਖ ਫਲ ਪਿਰਮ ਪਿਆਰਾ, ਗੁਰਮੁਖ ਸੁਖ ਫਲ ਪਿਰਮ ਪਿਆਰਾ। ਫੁਰਮਾਨ ਕਰਦੇ ਨੇ ਗੁਰਸਿੱਖੀ ਦਾ ਸਿੱਖਣਾ। ਕਹਿੰਦੇ ਗੁਰਸਿੱਖੀ ਦਾ ਸਿੱਖਣਾ ਕੀ ਹੈ? ਗੁਰਸਿੱਖ ਸਿੱਖਣ ਬੱਜਰ ਭਾਰਾ। ਕਹਿੰਦੇ ਭਾਰੇ ਬੱਜਰ ਵਾਂਗੂ ਭਾਵ ਕਠਿਨ, ਜਿਵੇਂ ਕੋਈ ਬਹੁਤ ਵੱਡਾ ਪੱਥਰ ਹੋਵੇ ਨਾ ਤੇ ਉਹਨੂੰ ਚੁੱਕਣਾ ਹੋਵੇ ਤੇ ਕਹਿ ਦਿੰਦੇ ਵੀ ਬੜਾ ਕਠਿਨ ਆ, ਬੜਾ ਭਾਰਾ ਪੱਥਰ ਆ। ਇਸੇ ਤਰ੍ਹਾਂ ਕਹਿੰਦੇ ਭਾਰੇ ਪੱਥਰ ਭਾਰੇ ਬੱਜਰ ਵਾਂਗੂ ਕਠਿਨ ਹੈ, ਇਸ ਨੂੰ ਗੁਰੂ ਦੇ ਸਿੱਖ ਹੀ ਸਿੱਖ ਸਕਦੇ ਆ। ਗੁਰਸਿੱਖੀ ਦਾ ਸਿੱਖਣਾ ਜਿਹੜਾ ਇਹ ਆਮ ਇਨਸਾਨ ਆਮ ਜਗਿਆਸੂ ਬੰਦੇ ਦੇ ਵੱਸ ਦੀ ਬਾਤ ਨਹੀਂ, ਇਹਨੂੰ ਗੁਰੂ ਦੇ ਸਿੱਖ ਹੀ ਜਿਹੜੇ ਨੇ ਆਪਾ ਗਵਾ ਤੇ ਮੈਂ ਮੇਰੀ ਛੱਡ ਕੇ ਫਿਰ ਗੁਰੂ ਦੀ ਸਿੱਖੀ ਨੂੰ ਸਿੱਖਦੇ ਨੇ। ਗੁਰਸਿੱਖੀ ਦਾ ਲਿਖਣਾ ਲੇਖ ਅਲੇਖ ਨਾ ਲਿਖਣ ਹਾਰਾ, ਗੁਰੂ ਦੀ ਸਿੱਖੀ ਦਾ ਲਿਖਣਾ ਲੇਖੇ ਤੋਂ ਅਲੇਖ ਹੈ, ਪਾਵੇ ਨੂੰ ਲਿਖਿਆ ਨਹੀਂ ਜਾ ਸਕਦਾ, ਕੋਈ ਇਸ ਦਾ ਲਿਖਣ ਹਾਰਾ ਨਹੀਂ ਹੈ, ਕੋਈ ਐਸੀ ਕਲਮ ਨਹੀਂ, ਕੋਈ ਦਵਾਤ ਕੋਈ ਸਿਆਹੀ ਨਹੀਂ ਤੇ ਨਾ ਕੋਈ ਲਿਖਣ ਹਾਰਾ ਆ ਜਿਹੜਾ ਪੂਰਨ ਤੌਰ ਤੇ ਗੁਰਸਿੱਖੀ ਦੀ ਵਡਿਆਈ ਨੂੰ ਬਿਆਨ ਕਰ ਸਕਦਾ ਹੋਵੇ। ਗੁਰਸਿੱਖੀ ਦਾ ਤੋਲਣਾ ਤੁਲ ਨਾ ਤੋਲ ਤੁਲੈ ਤੁਲ ਧਾਰਾ, ਗੁਰਸਿੱਖੀ ਦਾ ਤੋਲਣਾ ਕੀ ਹੈ? ਭਾਵ ਕਿੰਨਾ ਵਜਨ ਆ ਗੁਰਸਿੱਖੀ ਦਾ? ਇਹ ਵਜਨ ਕਰਨ ਲਈ ਕੋਈ ਤਕੜੀ ਨਹੀਂ, ਕੋਈ ਵਟਾ ਨਹੀਂ ਤੇ ਨਾ ਹੀ ਕੋਈ ਤੋਲਣ ਹਾਰਾ ਹੈ, ਭਾਵ ਇਹ ਕਿਸੇ ਕੋਲੋਂ ਤੁਲ ਨਹੀਂ ਸਕਦੀ। ਗੁਰਸਿੱਖੀ ਕਿੰਨੀ ਮਹਾਨ ਹੈ, ਇਹਨੂੰ ਤੋਲਣ ਵਾਸਤੇ ਨਾ ਕੋਈ ਤੋਲਣ ਵਾਲਾ ਅੱਜ ਤੱਕ ਧਰਤੀ ਤੇ ਆਇਆ, ਨਾ ਇਹ ਕੋਈ ਵਟਾ ਤੇ ਨਾ ਕੋਈ ਤਕੜੀ ਹੈ। ਜਿਹੜੇ ਗੁਰੂ ਦੀ ਸਿੱਖੀ ਹੈ ਨਾ, ਉਹ ਗੁਰੂ ਹੀ ਇਹਨੂੰ ਤੋਲਣ ਹਾਰਾ, ਉਹ ਹੀ ਇਹਦੇ ਬਾਰੇ ਚ ਜਾਣਦਾ ਆ ਕਿ ਗੁਰਸਿੱਖੀ ਕਿੰਨੀ ਮਹਾਨ ਹੈ। ਗੁਰਸਿੱਖੀ ਦਾ ਦੇਖਣਾ, ਗੁਰਸਿੱਖੀ ਦਾ ਦਰਸ਼ਨ ਕੀ ਹੈ? ਗੁਰਸਿੱਖੀ ਦਾ ਤੱਕਣਾ ਕੀ ਹੈ? ਗੁਰਮੁਖ ਸਾਧ ਸੰਗਤ ਗੁਰਦੁਆਰਾ, ਕਹਿੰਦੇ ਉਹ ਤੱਕਣਾ ਹੈ ਗੁਰਮੁਖ ਜਨਾਂ ਦੇ ਵਿੱਚੋਂ, ਗੁਰਸਿੱਖਾਂ ਦੇ ਵਿੱਚੋਂ ਸਿੱਖੀ ਨੂੰ ਤੱਕਿਆ ਜਾ ਸਕਦਾ। ਕਹਿਣ ਲੱਗੇ ਜਾਂ ਫਿਰ ਸਾਧ ਸੰਗਤ ਵਿੱਚ ਜਾ ਕੇ ਗੁਰਸਿੱਖੀ ਨੂੰ ਤੱਕਿਆ ਜਾ ਸਕਦਾ, ਜਾਂ ਫਿਰ ਗੁਰਦੁਆਰੇ ਜਾ ਕੇ ਗੁਰਸਿੱਖੀ ਨੂੰ ਤੱਕਿਆ ਜਾ ਸਕਦਾ। ਗੁਰਸਿੱਖੀ ਦਾ ਦੇਖਣਾ, ਦੇਖਣਾ ਦਾ ਮਤਲਬ ਦਰਸ਼ਨ ਕਰਨਾ, ਗੁਰਮੁਖ ਸਾਧ ਸੰਗਤ ਗੁਰਦੁਆਰਾ, ਗੁਰਦੁਆਰੇ ਅਰਥਾਤ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜਾਈਏ ਤਾਂ ਗੁਰਸਿੱਖੀ ਦਾ ਦਰਸ਼ਨ ਹੈ, ਸਾਧ ਸੰਗਤ ਵਿੱਚ ਬਹਿ ਕੇ ਰੱਬ ਦੇ ਗੀਤ ਗਾਈਏ ਤਾਂ ਗੁਰਸਿੱਖੀ ਦਾ ਸਹੀ ਅਰਥਾਂ ਚ ਦਰਸ਼ਨ ਹੈ, ਜਾਂ ਫਿਰ ਗੁਰਮੁਖ ਜਨ ਜਿਹੜੇ ਗੁਰੂ ਦੇ ਸ਼ਰਨੀ ਪਏ ਹੋਏ ਗੁਰਸਿੱਖ ਪਿਆਰੇ ਨੇ ਉਹਨਾਂ ਦੀ ਸੰਗਤ ਵਿੱਚੋਂ ਫਿਰ ਗੁਰਸਿੱਖੀ ਦਾ ਦਰਸ਼ਨ ਕੀਤਾ ਜਾ ਸਕਦਾ ਹੈ। ਗੁਰਸਿੱਖੀ ਦਾ ਚੱਖਣਾ, ਗੁਰਸਿੱਖੀ ਦਾ ਚੱਖਣਾ ਕੀ ਹੈ? ਚੱਖਣਾ ਮਤਲਬ ਜਿਵੇਂ ਆਪਾਂ ਕੋਈ ਚੀਜ਼ ਰਸਨਾ ਦੇ ਉੱਤੇ ਰੱਖ ਕੇ ਉਹਦਾ ਸਵਾਦ ਲੈਂਦੇ, ਗੁਰਸਿੱਖੀ ਦਾ ਚੱਖਣਾ ਭਾਵ ਸਵਾਦ ਲੈਣਾ ਕੀ ਹੈ? ਸਾਧ ਸੰਗਤ ਗੁਰ ਸ਼ਬਦ ਵਿਚਾਰਾ, ਸਾਧ ਸੰਗਤ ਵਿੱਚ ਆ ਕੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ। ਜਦੋਂ ਗੁਰ ਸ਼ਬਦ ਦੀ ਵਿਚਾਰ ਕਰਦੇ ਹਾਂ, ਗੁਰ ਸ਼ਬਦ ਦੀ ਵਿਚਾਰ ਸੁਣਦੇ ਹਾਂ, ਗੁਰਬਾਣੀ ਨੂੰ ਪਿਆਰ ਵਿੱਚ ਭਿੱਜ ਕੇ ਵਿਚਾਰਦੇ ਹਾਂ, ਫਿਰ ਬਹੁਤ ਪਿਆਰਾ ਆਨੰਦ ਵੱਜਦਾ, ਬੜਾ ਪਿਆਰਾ ਰਸ ਆਉਂਦਾ। ਇਹ ਸ਼ਬਦ ਦੀ ਵਿਚਾਰ ਕਰਨੀ ਤੇ ਸ਼ਬਦ ਨੂੰ ਜਪਣਾ ਹੀ ਰਸਨਾ ਨਾਲ ਗੁਰਸਿੱਖੀ ਨੂੰ ਚੱਖਣਾ ਹੈ। ਗੁਰਸਿੱਖੀ ਦਾ ਸਮਝਣਾ, ਜੋਤੀ ਜੋਤ ਜਗਾਵਣ ਹਾਰਾ, ਗੁਰੂ ਦੀ ਸਿੱਖੀ ਦਾ ਸਮਝਣਾ ਕੀ ਹੈ? ਗੁਰਸਿੱਖੀ ਦਾ ਸਮਝਣਾ ਕੀ ਹੈ? ਗੁਰਸਿੱਖੀ ਨੂੰ ਸਮਝਣਾ ਜੋਤੀ ਜੋਤ ਜਗਾਵਣ ਹਾਰਾ, ਕਹਿਣ ਲੱਗੇ ਪਰਮਾਤਮਾ ਦੀ ਜੋਤ ਦੇ ਜਗਾਉਣ ਵਾਲਾ ਹੈ, ਭਾਵ ਆਪਣੇ ਅੰਦਰ ਜਿਹੜੀ ਨਿਰੰਕਾਰ ਪਰਮਾਤਮਾ ਦੀ ਜੋਤ ਜਗਦੀ ਹੈ ਨਾ, ਉਸ ਜੋਤ ਨੂੰ ਤੱਕੀਏ ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੀ ਸਿੱਖਿਆ ਦੁਆਰਾ। ਫਿਰ ਅੰਦਰਲੀ ਜਗਦੀ ਜੋਤ ਜਦੋਂ ਤੈਨੂੰ ਨਜ਼ਰ ਆਏਗੀ ਨਾ, ਫਿਰ ਸਾਰੀ ਦੁਨੀਆ ਦੇ ਵਿੱਚੋਂ ਵੀ ਤੈਨੂੰ ਪਰਮੇਸ਼ਰ ਦੀ ਜੋਤ ਹੀ ਦਿਸੇਗੀ। ਇਹ ਹੈ ਗੁਰੂ ਦੀ ਸਿੱਖਿਆ ਨੂੰ ਸਮਝਣਾ। ਸਭ ਮਹਿ ਜੋਤ, ਜੋਤ ਹੈ ਸੋਏ। ਹੁਣ ਜੋਤ ਤੇ ਸਾਰਿਆਂ ਦੇ ਅੰਦਰ ਹੈ ਹੀ, ਕਿਸ ਦੇ ਚਾਨਣ, ਸਭ ਮਹਿ ਚਾਨਣ ਹੋਏ, ਉਹਦਾ ਕਰਕੇ ਹੀ ਸਾਰਿਆਂ ਦੇ ਅੰਦਰ ਚਾਨਣ ਬੰਦਾ ਭੱਜਿਆ ਫਿਰਦਾ, ਦੌੜਿਆ ਫਿਰਦਾ। ਜਦੋਂ ਪਰਮਾਤਮਾ ਆਪਣੀ ਜੋਤ ਖਿੱਚ ਲੈਂਦਾ, ਫਿਰ ਮਿੱਟੀ ਦੀ ਢੇਰੀ ਰਹਿ ਜਾਂਦੀ ਬਾਕੀ। ਪਰ ਜੇ ਉਸ ਜੋਤ ਨੂੰ ਵੇਖਣਾ ਹੈ, ਗੁਰ ਸਾਖੀ ਜੋਤ ਪ੍ਰਗਟ ਹੋਏ, ਉਹ ਜੋਤ ਪ੍ਰਗਟ ਹੁੰਦੀ ਹੈ ਗੁਰ ਸਾਖੀ ਦੁਆਰਾ, ਭਾਵ ਗੁਰੂ ਦੀ ਸਿੱਖਿਆ ਦੁਆਰਾ। ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ। ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ, ਚੰਚਲ ਮਤ ਮੁੱਕ ਗਈ। ਗੁਰੂ ਦੀ ਸਾਖੀ ਨੇ, ਗੁਰੂ ਦੀ ਸਿੱਖਿਆ ਨੇ ਅੰਦਰ ਚਾਨਣ ਕਰ ਦਿੱਤਾ। ਇਸ ਲਈ ਗੁਰੂ ਦੀ ਸਿੱਖੀ ਨੂੰ ਸਮਝਣਾ ਹੈ ਅੰਦਰ ਦੀ ਜੋਤ ਦਾ ਦਰਸ਼ਨ ਕਰਨਾ, ਅੰਦਰ ਵਸਦੇ ਰੱਬ ਨੂੰ ਤੱਕ ਕੇ। ਜਗਤ ਵਿੱਚੋਂ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ, ਐਸੀ ਅਵਸਥਾ ਬਣਾ ਲੈਣੀ। ਗੁਰਮੁਖ ਸੁਖ ਫਲ ਪਿਰਮ ਪਿਆਰਾ। ਕਹਿਣ ਲੱਗੇ ਜਿਹੜੇ ਗੁਰੂ ਦੀ ਸ਼ਰਨ ਪਏ ਨੇ, ਉਹਨਾਂ ਨੇ ਉਸ ਪਿਆਰੇ ਪ੍ਰਭੂ ਦੇ ਚਰਨਾਂ ਨਾਲ ਸਾਂਝ ਪਾਈ, ਉਸ ਵਾਹਿਗੁਰੂ ਦੇ ਚਰਨਾਂ ਨਾਲ ਉਹਨਾਂ ਨੇ ਪ੍ਰੇਮ ਪਾਇਆ, ਤੇ ਪ੍ਰੇਮ ਪਾ ਕੇ ਰੱਬ ਨੂੰ ਪ੍ਰਾਪਤ ਕਰ ਲਿਆ, ਤੇ ਸੁਖ ਫਲ ਲੋਕ ਪਰਲੋਕ ਵਿੱਚ ਫਿਰ ਉਹਨਾਂ ਗੁਰਮੁਖ ਜਨਾਂ ਦੀ ਝੋਲੀ ਵਿੱਚ ਪਿਆ ਹੈ। ਭਾਵ ਸਾਰੇ ਦੇ ਸਾਰੇ ਸੁਖ ਤੇ ਜੀਵਨ ਦਾ ਆਨੰਦ ਪਿਆਰੇ ਪ੍ਰਭੂ ਦੇ ਚਰਨਾਂ ਨਾਲ ਪ੍ਰੇਮ ਪਾ ਕੇ ਪ੍ਰਾਪਤ ਹੋਇਆ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹਨਾਂ ਨੇ ਰੱਬ ਪ੍ਰਾਪਤ ਕਰ ਲਿਆ ਹੈ। ਵਾਰ 28 ਪੌੜੀ 8 ਵਿੱਚ ਪਵਿੱਤਰ ਪਾਵਨ ਬਚਨ ਗੁਰਸਿੱਖੀ ਉਪਮਾ ਵਿੱਚ ਫੁਰਮਾਨ ਕਰ ਰਹੇ ਨੇ। ਗੁਰਸਿੱਖੀ ਦਾ ਰੂਪ ਦੇਖ ਇਕਸ ਬਾਜ ਨਾ ਹੋਰਸ ਦੇਖੈ। ਗੁਰਸਿੱਖੀ ਦਾ ਚੱਖਣ ਲੱਖ ਅੰਮ੍ਰਿਤ ਫਲ ਫਿੱਕੈ ਲੇਖੈ। ਗੁਰਸਿੱਖੀ ਦਾ ਨਾਦ ਸੁਣ ਲੱਖ ਅਨਹਦ ਵਿਸਮਾਦ ਅਲੇਖੈ। ਗੁਰਸਿੱਖੀ ਦਾ ਪਰਸਣ ਠੰਡਾ ਤੱਤਾ ਭੇਖ ਅਭੇਖੈ। ਗੁਰਸਿੱਖੀ ਦੀ ਵਾਸ ਲੈ ਹੋਏ ਦੁਰਗੰਧ ਸੁਗੰਧ ਸਰੇਖੈ। ਗੁਰਸਿੱਖੀ ਮਰ ਜੀਵਣ ਭਾਏ ਭਗਤ ਪੈ ਨਿਮਕ ਨਮੇਖੈ। ਅਲੇਪ ਰਹਿ ਗੁਰ ਸ਼ਬਦ ਵਸੇਖੈ, ਅਲੇਪ ਰਹਿ ਗੁਰ ਸ਼ਬਦ ਵਸੇਖੈ। ਗੁਰਸਿੱਖੀ ਦਾ ਰੂਪ ਦੇਖ, ਗੁਰਸਿੱਖੀ ਦਾ ਰੂਪ ਜਿਨ੍ਹਾਂ ਨੇ ਡਿੱਠਾ ਹੈ, ਜਿਨ੍ਹਾਂ ਨੇ ਗੁਰਸਿੱਖੀ ਦਾ ਅਸਲੀ ਰੂਪ ਨਾਮ ਸਿਮਰਨ ਦੀ ਕਮਾਈ ਦਾ ਤੱਕ ਲਿਆ ਹੈ, ਫੁਰਮਾਨ ਕਰਦੇ ਨੇ ਇਕਸ ਬਾਜ ਨਾ ਹੋਰਸ ਦੇਖੈ। ਉਹ ਇੱਕ ਪਰਮਾਤਮਾ ਦੇ ਬਾਜੋਂ, ਇੱਕ ਗੁਰੂ ਦੇ ਬਾਜੋਂ ਹੋਰ ਕਿਸੇ ਨੂੰ ਨਹੀਂ ਤੱਕਦੇ। ਕਿਸੇ ਦੇਵੀ ਅੱਗੇ ਮੱਥਾ ਟੇਕ ਲਿਆ, ਕਿਸੇ ਦੇਵਤੇ ਅੱਗੇ ਮੱਥਾ ਟੇਕ ਲਿਆ, ਕਿਸੇ ਸੰਸਾਰੀ ਅੱਗੇ ਨੱਕ ਰਗੜ ਦਿੱਤੇ, ਕਹਿੰਦੇ ਆਪਣੇ ਸਤਿਗੁਰ ਤੋਂ ਬਿਨਾਂ ਕਿਸੇ ਹੋਰ ਨੂੰ ਤੱਕਦੇ ਹੀ ਨਹੀਂ, ਦਰਸ਼ਨ ਹੀ ਨਹੀਂ ਕਰਦੇ, ਜਿਨ੍ਹਾਂ ਨੇ ਸਹੀ ਅਰਥਾਂ ਵਿੱਚ ਗੁਰਸਿੱਖੀ ਦੇ ਰੂਪ ਨੂੰ ਤੱਕ ਲਿਆ ਹੈ। ਗੁਰਸਿੱਖੀ ਦਾ ਚੱਖਣਾ, ਗੁਰਸਿੱਖੀ ਦਾ ਸਵਾਦ ਜਿਨ੍ਹਾਂ ਨੇ ਚੱਖਣਾ ਕੀਤਾ ਹੈ। ਲੱਖ ਅੰਮ੍ਰਿਤ ਫਲ ਫਿੱਕੇ ਲਿਖ, ਉਹਨਾਂ ਨੂੰ ਦੁਨੀਆਂ ਦੇ ਲੱਖਾਂ ਹੀ ਅੰਮ੍ਰਿਤ ਫਲ ਫਿੱਕੇ ਹੀ ਲੱਗਦੇ। ਉਹ ਕਹਿੰਦੇ ਬਾਕੀ ਸਾਰੇ ਦਾ ਸਾਰਾ ਕੁਝ ਫਿੱਕਾ ਹੈ, ਜਿਤਨੀ ਮਿੱਠੀ ਗੁਰਸਿੱਖੀ ਹੈ ਉਹਨਾਂ ਮਿੱਠਾ ਸੰਸਾਰ ਜਗਤ ਵਿੱਚ ਕੋਈ ਵੀ ਨਹੀਂ। ਲੱਖਾਂ ਦੁਨੀਆਂ ਦੇ ਫਲ, ਲੱਖਾਂ ਦੁਨੀਆਂ ਦੇ ਪਦਾਰਥ ਜਿੰਨੇ ਮਰਜ਼ੀ ਮਿੱਠੇ ਹੋਣ, ਗੁਰਸਿੱਖੀ ਦੇ ਮੁਕਾਬਲੇ ਤੇ ਸਾਰੇ ਫਿੱਕੇ ਹੀ ਨੇ। ਗੁਰਸਿੱਖੀ ਦਾ ਨਾਦ ਸੁਣ ਲੱਖ ਅਨਹਦ ਵਿਸਮਾਦ ਅਲਿਖ ਹੈ। ਜਿਨ੍ਹਾਂ ਨੇ ਗੁਰਸਿੱਖੀ ਦਾ ਨਾਦ, ਰਾਗ ਨਾਦ ਆਪਣੇ ਕੰਨਾਂ ਨਾਲ ਸੁਣਿਆ, ਉਹਨਾਂ ਨੂੰ ਪੁੱਛ ਕੇ ਵੇਖੋ ਗੁਰਸਿੱਖਾਂ ਨੂੰ, ਉਹ ਕਹਿੰਦੇ ਇਹਦੇ ਮੁਕਾਬਲੇ ਤੇ ਲੱਖਾਂ ਹੀ ਅਨਾਹਦ ਤੇ ਅਸਚਰਜ ਰੂਪ ਦੁਨੀਆਂ ਦੇ ਜਿੰਨੇ ਰਾਗ ਨਾਦ ਨੇ ਉਹ ਕੁਝ ਵੀ ਨਹੀਂ ਹਨ। ਭਾਵ ਉਹਨਾਂ ਨੂੰ ਕੁਝ ਵੀ ਨਹੀਂ ਸਮਝਦੇ, ਭਾਵ ਉਹ ਕਿਸੇ ਲੇਖੇ 'ਚ ਨਹੀਂ ਗਏ। ਗੁਰਸਿੱਖੀ ਦਾ ਨਾਦ, ਸ਼ਬਦ, ਬਾਣੀ ਜਿਨ੍ਹਾਂ ਗੁਰਸਿੱਖਾਂ ਨੇ ਕੰਨਾਂ ਨਾਲ ਸੁਣ ਲਈ ਹੈ, ਕਹਿੰਦੇ ਲੱਖਾਂ ਦੁਨੀਆਂ 'ਚ ਨਾਦ ਤੇ ਰਾਗ ਵੱਜਦੇ ਫਿਰਨ, ਉਹ ਸਾਰੇ ਦੇ ਸਾਰੇ ਕਿਸੇ ਲੇਖੇ ਵਿੱਚ ਨਹੀਂ ਹੈ। ਗੁਰਸਿੱਖੀ ਗੁਰਮੁਖ ਨਾਦ ਗੁਰਬਾਣੀ ਦਾ ਸ਼ਬਦ ਗਾਇਨ ਸਾਰਿਆਂ ਨਾਲੋਂ ਉੱਤਮ ਹੈ, ਸਭ ਤੋਂ ਸ਼੍ਰੋਮਣੀ ਹੈ, ਇਹਦੇ ਬਰਾਬਰ ਕੋਈ ਵੀ ਨਹੀਂ ਹੋ ਸਕਦਾ। ਗੁਰਸਿੱਖੀ ਦਾ ਪਰਸਣਾ ਠੰਡਾ ਤੱਤਾ ਭੇਖ ਅਪੇਖਾ, ਗੁਰਸਿੱਖੀ ਦੀ ਸਪਰਸ਼ਤਾ ਕੀ ਹੈ, ਟੱਚ ਕਰਨਾ ਜੇ ਆਪਾਂ ਸਿੱਖੀ ਨੂੰ ਤੇ ਕੀ ਆ, ਕਹਿੰਦੇ ਗੁਰਸਿੱਖੀ ਦਾ ਸਪਰਸ਼ ਜਿਨ੍ਹਾਂ ਨੇ ਕੀਤਾ ਹੈ ਉਹ ਠੰਡੇ ਤੱਤੇ ਦੇ ਭੇਖ ਤੋਂ ਅਪੇਖ ਹੋ ਗਏ। ਤਵੀ ਤੱਤੀ ਲੱਗੀ ਪੰਜਵੇਂ ਪਾਤਸ਼ਾਹ, ਜਿਨ੍ਹਾਂ ਨੇ ਗੁਰਸਿੱਖੀ ਨੂੰ ਪਰਸਿਆ ਉਹ ਠੰਡੇ ਤੱਤਿਆਂ ਤੋਂ ਅੱਗੇ ਨਿਕਲ ਗਏ। ਸੀਸ ਵਿੱਚ ਗਰਮ ਰੇਤਾ ਪੈ ਰਿਹਾ, ਕੋਈ ਦੁੱਖ ਹੈ ਭਾਈ ਸਾਹਿਬ? ਭਾਈ ਦਿਆਲਾ ਸਾਧ ਸੰਗਤ ਪਾਣੀ ਦੀ ਦੇਗ ਵਿੱਚ ਉਬਾਲੇ ਖਾ ਰਿਹਾ, ਕੋਈ ਠੰਡੇ ਤੱਤੇ ਦਾ ਭਰਮ ਹੈ? ਇਹ ਹੈ ਇਸ ਪੰਕਤੀ ਦਾ ਭਾਵ। ਜਿਹੜੇ ਗੁਰਸਿੱਖੀ ਕਮਾ ਗਏ, ਜਿਨ੍ਹਾਂ ਨੇ ਸਹੀ ਅਰਥਾਂ ਚ ਗੁਰਸਿੱਖੀ ਨੂੰ ਸਪਰਸ਼ ਕੀਤਾ ਆਪਣੇ ਦਿਲ ਹਿਰਦੇ ਨਾਲ, ਉਹ ਠੰਡਿਆਂ ਤੱਤਿਆਂ ਤੋਂ ਉੱਠੇ, ਉੱਚੇ ਉੱਠ ਖਲੋਤੇ, ਭਾਵ ਸਦੀਵੀ ਕਾਲ ਵਾਸਤੇ ਆਨੰਦ ਵਿੱਚ ਹਨ, ਖੁਸ਼ੀਆਂ ਤੇ ਖੇੜਿਆਂ ਚ। ਉਹਨਾਂ ਨੂੰ ਕੋਈ ਤੱਤੀ ਤਵੀ ਤੇ ਬਿਠਾਏ, ਉਹਨਾਂ ਨੂੰ ਕੋਈ ਅੱਗ ਲਾ ਕੇ ਸਾੜ ਦੇ, ਭਾਈ ਸਾਹਿਬ ਭਾਈ ਸਤੀਦਾਸ ਨੂੰ ਰੂਹ ਵਿੱਚ ਲਪੇਟ ਕੇ ਐ ਆਲੇ ਦੁਆਲਿਓ ਅੱਗ ਲਾ ਦਿੱਤੀ ਸੀ। ਹੌਲੀ ਹੌਲੀ ਮਣਾ ਮੂਹੀ ਰੂਹ ਸੀ, ਮਣਾ ਮੂਹੀ ਜਿਸ ਵਿੱਚ ਭਾਈ ਸਾਹਿਬ ਭਾਈ ਸਤੀਦਾਸ ਨੂੰ ਅੱਗ ਲਾ ਕੇ ਸ਼ਹੀਦ ਕੀਤਾ ਗਿਆ। ਹੌਲੀ 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 ਰੂਹ ਸੜਦਾ ਗਿਆ, ਹੌਲੀ ਹੌਲੀ ਭਾਈ ਸਤੀਦਾਸ ਦੇ ਸਰੀਰ ਨੂੰ ਸੇਕ ਪਹੁੰਚਦਾ ਰਿਹਾ। ਰਸਨਾ ਤੇ ਗੁਰੂ ਦੀ ਬਾਣੀ, ਰਸਨਾ ਤੇ ਗੁਰਮੰਤਰ, ਰਸਨਾ ਤੇ ਪ੍ਰਭੂ ਦਾ ਜਾਪ, ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ ਉਹ ਇਹਨਾਂ ਸਭ ਦੁੱਖਾਂ ਤੋਂ ਅੱਗੇ ਨਿਕਲ ਗਏ। ਕੋਈ ਦੁਨੀਆਂ ਵਿੱਚ ਉਹਨਾਂ ਨੂੰ ਦੁਖੀ ਕਰ ਹੀ ਨਹੀਂ ਸਕਦਾ। ਗੁਰਸਿੱਖੀ ਦੀ ਵਾਸ਼ ਲੈ, ਗੁਰਸਿੱਖੀ ਦੀ ਵਾਸ਼ਨਾ ਅਰਥਾਤ ਸੁਗੰਧੀ ਜਿਨ੍ਹਾਂ ਨੇ ਲਈ ਹੈ, ਦੁਨੀਆਂ ਦੇ ਵਿੱਚ ਜਿੰਨੇ ਅਤਰ ਫਲੇਲ ਪਰਫਿਊਮ ਜਿੰਨੀਆਂ ਮਰਜ਼ੀ ਚੰਗੀਆਂ ਤੋਂ ਚੰਗੀਆਂ ਸੁਗੰਧੀਆਂ ਹਨ, ਉਹਨਾਂ ਨੂੰ ਸਾਰੀਆਂ ਦੁਨੀਆਂ ਦੀਆਂ ਸੁਗੰਧੀਆਂ ਦੁਰਗੰਧ ਹੀ ਪਾਸਦੀਆਂ, ਇਹਨਾਂ ਵਿੱਚ ਮੋਏ ਨਹੀਂ ਜਾਂਦੇ। ਉਹ ਕਹਿੰਦੇ ਜਿਹੜੀ ਗੁਰਸਿੱਖੀ ਦੀ ਸੁਗੰਧੀ ਉਹਦਾ ਆਪਣਾ ਆਨੰਦ ਹੈ, ਉਹਦਾ ਆਪਣਾ ਰਸ ਹੈ। ਇਸ ਲਈ ਗੁਰਸਿੱਖੀ ਦੀ ਸੁਗੰਧੀ ਲੈਣ ਵਾਲੇ ਦੁਨੀਆਂ ਦੀਆਂ ਸੁਗੰਧੀਆਂ ਵਿੱਚ ਗਲਤਾਨ ਨਹੀਂ ਹੁੰਦੇ। ਗੁਰਸਿੱਖੀ ਮਰ ਜੀਵਣਾ, ਭਾਏ ਭਗਤ ਪੈ ਨਿਮਕ ਨਮੇਖੈ। ਗੁਰਸਿੱਖੀ ਵਿਖੇ ਸੰਸਾਰ ਵੱਲੋਂ ਮਰ ਕੇ ਜੋ ਜੀਵਿਆ, ਗੁਰਮੁਖ ਜਨ ਸ਼ਬਦ ਮਰਹੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ। ਗੁਰਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾ ਹੋ, ਨਾਨਕ ਮੈਲ ਨਾ ਲੱਗੇ ਨਾ ਫਿਰ ਜੋਨੀ ਪਾਹੋ। ਜਿਵੇਂ ਪਿਛਲੀਆਂ ਪੌੜੀਆਂ ਵਿੱਚ ਮੁਰਦਾ ਹੋਏ ਮੁਰੀਦ ਦਾ ਜ਼ਿਕਰ ਆਇਆ ਸੀ ਕਿ ਜਿਹੜਾ ਮੁਰੀਦ ਆ ਗੁਰਸਿੱਖ ਪਿਆਰਾ ਉਹ ਮੁਰਦੇ ਦੀ ਨਿਆਈ ਹੋ ਜਾਂਦਾ, ਹਉਮੈ ਹੰਕਾਰ ਮੈਂ ਮੇਰੀ ਵੱਲੋਂ। ਇੱਥੇ ਬਚਨ ਵਰਤਦੇ ਨੇ ਗੁਰਸਿੱਖੀ ਮਰ ਜੀਵਣਾ, ਜਿਹੜੇ ਗੁਰਸਿੱਖੀ ਵਿੱਚ ਸੰਸਾਰ ਦੀ ਮੋਹ ਮਾਇਆ ਹੰਕਾਰ ਵੱਲੋਂ ਮਰ ਕੇ ਜੀਵੇ ਆ। ਭਾਏ ਭਗਤ ਪੈ ਨਿਮਕ ਨਿਮੇਖੈ, ਉਹ ਪਰਮਾਤਮਾ ਦੀ ਪ੍ਰੇਮਾ ਭਗਤੀ ਤੇ ਰੱਬ ਦੇ ਭੈ ਵਿੱਚ ਨਿਮਕ ਨਿਮਕ ਹਰ ਪਲ ਪਲ ਉਹ ਜ਼ਿੰਦਗੀ ਜੀਂਦੇ ਆ। ਰੱਬ ਦੀ ਪ੍ਰੇਮਾ ਭਗਤੀ ਤੇ ਰੱਬ ਦੇ ਭੈ ਦੇ ਵਿੱਚ ਹੀ ਉਹ ਆਪਣੇ ਜੀਵਨ ਦਾ ਹਰ ਪਲ ਬਤੀਤ ਕਰਦੇ ਹਨ, ਕਿਉਂਕਿ ਉਹਨਾਂ ਦੇ ਅੰਦਰੋਂ ਮੈਂ ਮੇਰੀ ਤੇ ਹੰਕਾਰ ਖਤਮ ਹੋ ਗਿਆ। ਅਲੇਪ ਰਹਿ ਗੁਰ ਸ਼ਬਦ ਵਸੇਖੈ, ਉਹ ਸੰਸਾਰ ਜਗਤ ਵਾਲੇ ਪਾਸਿਓਂ ਅਲੇਪ ਰਹਿੰਦੇ, ਦੁਨੀਆਂ ਦੀ ਮੋਹ ਮਾਇਆ ਦਾ ਉਹਨਾਂ ਤੇ ਕੋਈ ਲੇਪ ਨਹੀਂ ਹੈ। ਗੁਰੂ ਦੇ ਸ਼ਬਦ ਵਿਖੇ ਵਿਸ਼ੇਸ਼ ਤੌਰ ਦੇ ਉੱਤੇ ਉਹ ਆਪਣਾ ਤਨ ਮਨ ਜੋੜੀ ਰੱਖਦੇ ਆ, ਉਹਨਾਂ ਦੀ ਪ੍ਰੀਤ ਗੁਰੂ ਦੇ ਸ਼ਬਦ ਨਾਲ ਗੁਰੂ ਦੀ ਬਾਣੀ ਨਾਲ ਹੀ ਬਣ ਜਾਂਦੀ ਹੈ। ਇਹੋ ਜਿਹੀ ਗੁਰਸਿੱਖੀ ਕਮਾਉਣ ਵਾਲੇ ਗੁਰਸਿੱਖ ਸੰਸਾਰ ਜਗਤ ਵਿੱਚ ਵੀ ਮਹਾਨ ਤੇ ਪਰਮਾਤਮਾ ਦੀ ਹਜ਼ੂਰੀ ਦਰਗਾਹ ਵਿੱਚ ਵੀ ਸਤਿਕਾਰੇ ਜਾਂਦੇ ਹਨ।